ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਦੋਂ ਬਾਣੀ ਉਤਰੀ ਤੇ ਇੱਕਦਮ ਬੜੇ ਪਿਆਰ ਦੇ ਨਾਲ ਕਹਿੰਦੇ ਨੇ ਕਿ ਮਰਦਾਨਿਆਂ ਰਬਾਬ ਵਜਾ। ਕਿ ਉਹ ਰਬਾਬ ਵਜਾਉਣ ਦਾ ਮਤਲਬ ਕੀ ਹੈ ਕਿ ਜਿਹੜੀ ਉਸ ਵੇਲੇ ਖਿਆਲ ਖਿੰਡਰਿਆ ਹੁੰਦਾ ਹੈ, ਜਦੋਂ ਰਾਗ ਵੱਜਦਾ ਉਸ ਵੇਲੇ ਉਹ ਜਿਹੜਾ ਖਿਰਾਗ ਹੈ ਉਹ ਸਾਰਾ ਇਕੱਠਾ। ਫਿਰ ਸਭ ਤੋਂ ਵੱਡੀ ਕੁਆਲਿਟੀ, ਖਿਆਲ ਤਾਂ ਇਕੱਠਾ ਹੋ ਹੀ ਜਾਂਦਾ ਪਰ ਅੰਦਰ ਇੱਕ ਬੜੀ ਵੱਡੀ ਤਰੰਗ ਜਿਹੜੀ ਹੈ ਵਿਰਾਗ ਵਾਲੀ, ਉਹ ਵੀ ਨਾਲ ਹੀ ਜੁੜ ਜਾਂਦੀ। ਫਿਰ ਉਸ ਵੇਲੇ ਜਦੋਂ ਗਾਇਆ ਜਾਂਦਾ ਹੈ, ਉਸ ਵੇਲੇ ਜਿਹੜੀ ਉਸ ਪਰਮਾਤਮਾ ਦੀ ਸ਼ਕਤੀ ਹੈ ਇੱਕਦਮ ਉਹਦੇ ਨਾਲ ਜੁੜ ਜਾਂਦਾ। ਇਸੇ ਕਰਕੇ ਸਾਰੀ ਗੁਰਬਾਣੀ ਰਾਗਾਂ ਦੇ ਵਿੱਚ ਗਾਈ ਗਈ। ਰਾਗ ਇੰਨੀ ਪੌਂਡਰ ਚੀਜ਼ ਹੈ, ਜਦੋਂ ਰਾਗ ਦੇ ਨਾਲ ਸਾਜ ਵੱਜਦਾ ਬੰਦੇ ਦੇ ਅੰਦਰ ਖਿੱਚ ਪੈਦਾ ਹੁੰਦੀ, ਖਿੱਚ ਪੈਦਾ ਹੁੰਦੀ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 80 ਛੰਦ ਲਿਖੇ ਨੇ ਕ੍ਰਿਸ਼ਨ ਮਹਾਰਾਜ ਦੀ ਬੈਂਸਰੀ ਦੇ ਉੱਤੇ। ਗੁਰੂ ਗੋਬਿੰਦ ਸਿੰਘ ਫਰਮਾਨ ਕਰਦੇ ਨੇ ਕਿ ਉਹਦੀ ਬੈਂਸਰੀ ਦੀ ਸਭ ਤੋਂ ਵੱਡੀ ਕਾਬਲੀਅਤ ਕੀ ਸੀ। ਕ੍ਰਿਸ਼ਨ ਮਹਾਰਾਜ ਜਦੋਂ ਬੈਂਸਰੀ ਵਜਾਉਂਦਾ ਸੀ ਉਹ ਰਾਗ ਦੇ ਨਾਲ ਵਜਾਉਂਦਾ ਸੀ। ਰਾਗ ਦੇ ਵਿੱਚ ਇੰਨੀ ਤਾਕਤ ਪੈਦਾ ਹੋ ਜਾਂਦੀ ਸੀ ਕਿ ਜਿਹੜੇ ਦਰਖਤ ਜਾਨਵਰ ਉੱਡਦੇ ਜਾ ਰਹੇ ਸੀ ਇੱਕਦਮ ਉਹਨਾਂ ਦੇ ਖੰਭ ਜਿਹੜੇ ਸੀ ਉੱਡਣੋਂ ਖਲੋ ਜਾਂਦੇ ਸੀ, ਮਸਤ ਹੋ ਜਾਂਦੇ ਸੀ। ਫਿਰ ਮਹਾਰਾਜ ਕਹਿੰਦੇ ਨੇ ਰਾਗ 'ਚ ਇੰਨੀ ਤਾਕਤ ਹੈ, ਮੀਂਹ ਤੋਂ ਬਿਨਾਂ ਝਰਨਿਆਂ ਦੇ ਵਿੱਚ ਪਾਣੀ ਆਉਣ ਲੱਗ ਜਾਂਦਾ ਸੀ। ਫਿਰ ਮਹਾਰਾਜ ਫਰਮਾਨ ਕਰਦੇ ਰਾਗ 'ਚ ਇੰਨੀ ਤਾਕਤ ਹੈ ਦਰਖਤਾਂ 'ਚੋਂ ਰਸ ਚੋਮਣ ਲੱਗ ਆ, ਆਂਦਨੇ ਦਰਖਤਾਂ ਦੇ ਵਿੱਚੋਂ ਰਸ ਚੋਣ ਲੱਗ ਪੈਂਦਾ ਸੀ। ਰਾਗ ਇੱਕ ਇੰਨੀ ਵੱਡੀ ਚੀਜ਼ ਹੈ, ਰਾਗ ਦੇ ਨਾਲ ਬੰਦੇ ਦੀ ਸੁਰ ਜੁੜਦੀ ਹੈ, ਰਾਗ ਦੇ ਨਾਲ ਬੰਦੇ ਨੂੰ ਵਿਰਾਗ ਪੈਦਾ ਹੁੰਦਾ ਹੈ, ਅਤੇ ਰਾਗ ਦੇ ਨਾਲ ਇੱਕਦਮ ਦੁਨੀਆਂ ਦੇ ਵਿੱਚੋਂ ਕੱਟ ਆਫ ਹੀ ਹੋ ਜਾਂਦਾ। ਕਿਉਂ? ਹਮੇਸ਼ਾ ਵਾਸਤੇ ਸਾਡੇ ਅੰਦਰ ਸਾਰੀਆਂ ਸ਼ਕਤੀਆਂ ਨੇ, ਸਾਡੇ ਅੰਦਰ ਵਿਰਾਗ ਦੀ ਵੀ ਸ਼ਕਤੀ ਹੈ, ਪਿਆਰ ਦੀ ਵੀ ਸ਼ਕਤੀ ਹੈ, ਵਿਰਾਗ ਦੀ ਵੀ ਸ਼ਕਤੀ ਹੈ। ਪਰ ਇਹ ਰਾਗ ਇੱਕ ਐਸੀ ਚੀਜ਼ ਹੈ, ਸਾਜ ਇੱਕ ਐਸੀ ਚੀਜ਼ ਹੈ, ਜਦੋਂ ਇਕੱਠਾ ਹੁੰਦਾ ਹੈ ਉਸ ਵੇਲੇ ਸਾਰੀਆਂ ਸ਼ਕਤੀਆਂ ਇੱਕਦਮ ਅੰਦਰੋਂ ਖੜੀਆਂ ਹੋ ਜਾਂਦੀਆਂ। ਇਸ ਕਰਕੇ ਅੱਜ ਬੜੀ ਖੁਸ਼ੀ ਦੀ ਗੱਲ, ਬੜੇ ਪਿਆਰ ਦੀ ਗੱਲ। ਕਿਉਂ? ਜਿਨ੍ਹਾਂ ਲੋਕਾਂ ਨੇ ਗਾਇਆ ਇਹਨਾਂ ਦਾ ਕੋਈ ਸਵਾਰਥ ਨਹੀਂ। ਕਿਉਂ ਇਹਨਾਂ ਦੀ ਕੋਈ ਸਵਾਰਥ ਹੈ ਕਿ ਪਿਆਰ ਦੇ ਨਾਲ ਗਾਓ ਅਤੇ ਇੱਕ ਤਾਂ ਬਾਬਾ ਜੀ ਖੁਸ਼ ਹੋਣ ਅਤੇ ਦੂਜੇ ਬੰਦੇ ਉਹ ਜਿਹੜਾ ਪਰਮਾਤਮਾ ਉਹ ਖੁਸ਼ ਹੋਵੇ। ਕਿਉਂ ਜਿਹੜਾ ਬੰਦਾ ਵੀ ਇੱਥੇ ਆਉਂਦਾ ਹੈ ਉਹਦੀ ਵੱਡੀ ਭਾਵਨਾ ਇਹ ਹੀ ਹੁੰਦੀ ਹੈ ਕਿ ਬਾਬਾ ਜੀ ਨੂੰ ਕਿਵੇਂ ਖੁਸ਼ ਕਰੀਏ। ਅਤੇ ਮੇਰੀ ਖੁਸ਼ੀ ਇਸੇ ਚੀਜ਼ 'ਚ ਹੁੰਦੀ ਹੈ ਜਦੋਂ ਰੱਬ ਦਾ ਜਸ ਕੀਤਾ ਜਾਏ, ਉਹਨੂੰ ਪਿਆਰ ਨਾਲ ਗਾਇਆ ਜਾਏ, ਉਹਨੂੰ ਪਿਆਰ ਨਾਲ ਮੰਨਿਆ ਜਾਏ। ਫਿਰ ਉਸ ਵੇਲੇ ਕੀ ਹੁੰਦਾ ਹੈ, ਉਸ ਵੇਲੇ ਜਿਹੜੀਆਂ ਰੱਬ ਦੀਆਂ ਬਰਕਤਾਂ ਨੇ, ਰੱਬ ਦੀ ਹੀਲਿੰਗ ਹੈ, ਰੱਬ ਦੀ ਰੋਸ਼ਨੀ ਹੈ, ਉਹ ਆਪਾਂ ਨੂੰ ਭਾਵੇਂ ਦਿਸੇ ਅਤੇ ਭਾਵੇਂ ਨਾ ਦਿਸੇ, ਉਸ ਵੇਲੇ ਪੂਰਾ ਜ਼ੋਰ ਦੇ ਨਾਲ ਆਪਾਂ ਨੂੰ ਹੀਲਿੰਗ ਉੱਤੋਂ ਪੈਂਦੀ ਪਈ ਹੁੰਦੀ। ਕਿਉਂ? ਰੱਬ ਜਿਹੜਾ ਬੜਾ ਸਿਰਫ ਰੱਬ ਕਿਸੇ ਚੀਜ਼ ਦੇ ਨਾਲ ਵੀ ਖੁਸ਼ ਨਹੀਂ ਹੁੰਦਾ ਸਵਾ ਪਿਆਰ ਤੋਂ ਬਿਨਾਂ। ਮਹਾਰਾਜ ਬਾਣੀ 'ਚ ਬੋਲਦੇ ਨੇ, ਨਾ ਤੂੰ ਆਵੇਂ ਵਸ ਤੀਰਤ ਨਾਤਿਆਂ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ, ਨਾ ਤੂੰ ਆਵੇਂ ਵਸ ਧਰਤੀ ਤਾਂ, ਨਾ ਤੂੰ ਬਸ ਆਉਣਾ ਕਿ ਭੋਰੇ 'ਚ ਬਹਿ ਜਾਓ, ਨਾ ਤੂੰ ਆਉਣਾ ਬਹੁਤਾ ਦਾਨ ਕਰਨ ਦੇ ਨਾਲ, ਅਤੇ ਨਾ ਤੂੰ ਆਉਣਾ ਬਹੁਤੇ ਇਸ਼ਨਾਨ ਕਰਨ ਦੇ ਨਾਲ, ਅਤੇ ਨਾ ਤੂੰ ਆਉਣਾ ਬਹੁਤੇ ਤੀਰਥਾਂ ਦੇ ਜਾਣ ਦੇ ਨਾਲ। ਉੱਥੇ ਤਾਂ ਮਹਾਰਾਜ ਫਰਮਾਨ ਕਰਦੇ ਨੇ ਤੂੰ ਭਗਤਾਂ ਕੇ ਵਸ ਭਗਤਾਂ ਤਾਂ ਕਿਉਂ ਭਗਤ ਕੀ ਹੈ ਉਹ ਰੱਬ ਦੀ ਸੁਰ 'ਚ ਬੈਠਾ ਹੁੰਦਾ ਹੈ ਰੱਬ ਦੇ ਪਿਆਰ 'ਚ ਬੈਠਾ ਹੁੰਦਾ ਹੈ ਰੱਬ ਦੇ ਵਿਆਰ 'ਚ ਬੈਠਾ ਹੁੰਦਾ ਹੈ ਫਿਰ ਉਹ ਕਦੀ ਗਾਉਣ ਲੱਗ ਪੈਂਦਾ ਹੈ ਕਦੀ ਹੱਸਣ ਲੱਗ ਪੈਂਦਾ ਹੈ ਕਦੀ ਖਮੋਸ਼ ਹੋ ਜਾਂਦਾ ਹੈ ਫਿਰ ਮਹਾਰਾਜ ਨੇ ਦੀ ਦਿਸ਼ਾ ਦੇ ਵਿੱਚ ਬਾਣੀ 'ਚ ਲਿਖਿਆ ਹੈ ਕਿ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਹੀਂ ਕਿਸੇ ਕੇਰੀ ਬਾਤ ਸੱਚੇ ਨਾ ਆਉਂਦਾ ਉਸ ਵੇਲੇ ਦੁਨੀਆਦਾਰੀ ਨਾਲ ਟੁੱਟਾ ਹੁੰਦਾ ਉਹ ਬੈਠਾ ਹੁੰਦਾ ਕਦੀ ਹੱਸਣ ਲੱਗ ਪੈਂਦਾ ਕਦੀ ਵਿਰਾਗ ਨਾਲ ਰੋਣ ਲੱਗ ਪੈਂਦਾ ਕਦੀ ਖਮੋਸ਼ ਹੋ ਜਾਂਦਾ ਕਿਉਂ ਉਹਦੀ ਕੁੱਲ ਸੁਰਤ ਲੱਗੀ ਹੁੰਦੀ ਉਸ ਵੇਲੇ ਉਹਦਾ ਧਿਆਨ ਰੱਬ ਵੱਲੇ ਹੁੰਦਾ ਹੈ ਸਮਾਜ ਵੱਲੇ ਨਹੀਂ ਹੁੰਦਾ ਇਸ ਕਰਕੇ ਜਿਹੜਾ ਬੰਦਾ ਪਿਆਰ ਦੇ ਨਾਲ ਇੱਕ ਲਫ਼ਜ਼ ਵੀ ਰੱਬ ਦੇ ਬਾਰੇ ਬੋਲਦਾ ਹੈ ਤਾਂ ਮੈਨੂੰ ਪੱਕਾ ਫੇਤ ਹੈ ਉਸ ਬੰਦੇ ਦੇ ਜਿਹੜੇ ਕਰਮ ਨੇ ਮਾੜੇ ਕਰਮ ਇੱਕਦਮ ਜਲਨੇ ਸ਼ੁਰੂ ਹੋ ਜਾਂਦੇ ਨੇ ਅਤੇ ਜਿਹੜੀਆਂ ਮਿਹਰਾਂ ਦੇ ਕਰਮ ਨੇ ਉਹ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਫਰਮਾਨ ਕਰਦੇ ਨੇ ਕਿ ਕਵੀ ਦਾ ਖਿਆਲ ਹੈ ਮਹਾਰਾਜ ਜਦੋਂ ਕੋਈ ਕਵਿਤਾ ਪੜ੍ਹਦਾ ਹੈ ਉਹ ਇੰਨੀਆਂ ਨਹੀਂ ਉੱਚੀਆਂ ਡਾਰੀਆਂ ਮਾਰਨ ਲੱਗ ਪੈਂਦਾ ਹੈ ਰੱਬ ਵਾਲੇ ਵੇਖ ਕੇ ਕਹਿੰਦੇ ਨੇ ਤੂੰ ਤਾਂ ਨਹੀਂ ਉਹਦੇ 'ਚ ਬੈਠਾ ਹੁੰਦਾ ਇਸ ਕਰਕੇ ਜਿਹੜੀ ਮਹਾਰਾਜ ਦੀ ਮਿਹਰ ਹੈ ਉਹ ਰਾਗ 'ਚੋਂ ਵੀ ਪੈਦਾ ਹੁੰਦੀ ਹੈ ਵਿਰਾਗ 'ਚੋਂ ਵੀ ਪੈਦਾ ਹੁੰਦੀ ਹੈ ਖਿਆਲਾਂ 'ਚੋਂ ਵੀ ਪੈਦਾ ਹੁੰਦੀ ਹੈ ਪਰ ਸਭ ਤੋਂ ਵੱਡੀ ਗੱਲ ਅੱਜ ਇੱਕ ਚੀਜ਼ ਬੜੀ ਦੁਨੀਆਂ 'ਚ ਨਿਰਾਸ਼ਤਾ ਦੀ ਵੀ ਹੈ ਜਿਵੇਂ ਇਹ ਬੀਬੀਆਂ ਗਾ ਰਹੀਆਂ ਸੀ ਕੋਈ ਬੰਦਾ ਦੂਜੇ ਮਜ੍ਹਬਾਂ ਵਾਲਾ ਬੈਠਾ ਹੋਵੇ ਅਤੇ ਉਹ ਜ਼ਰੂਰ ਮਹਿਸੂਸ ਕਰੇਗਾ ਜੋ ਉੱਥੇ ਕ੍ਰਿਸ਼ਨਾਂ ਦਾ ਪ੍ਰੋਗਰਾਮ ਸੀ ਇਹਦੇ 'ਚ ਰਾਗ ਦੇ ਨਾਲ ਵਿਰਾਗ ਦੇ ਨਾਲ ਗਾਉਣ ਦੇ ਨਾਲ ਕਿਸੇ ਮਜ੍ਹਬ ਨੂੰ ਜੋੜਿਆ ਨਹੀਂ ਜਾ ਸਕਦਾ ਇਹਨਾਂ ਚੀਜ਼ਾਂ ਨੇ ਸਾਨੂੰ ਇੰਨਾ ਦੂਰ ਕਰ ਦਿੱਤਾ ਹੈ ਅਸੀਂ ਸੱਚੀ ਮੁੱਚੀ ਰਾਗਾਂ ਦੇ ਜ਼ਰੀਏ ਸਾਜ਼ਾਂ ਦੇ ਜ਼ਰੀਏ ਅਸੀਂ ਮਜ੍ਹਬਾਂ 'ਚ ਲੈ ਗਏ ਰਾਗ ਕੋਈ ਵੀ ਲਾਓ ਸਾਜ਼ ਕੋਈ ਵੀ ਵਜਾਓ ਬੋਲੀ ਕਿਸੇ 'ਚ ਵੀ ਗਾਓ ਰੱਬ ਖੁਸ਼ ਹੁਣ ਸਾਡੇ ਕੀ ਹੋ ਗਿਆ ਛੋਟਿਆਂ ਛੋਟਿਆਂ ਦਾਇਰਿਆਂ 'ਤੇ ਅਸੀਂ ਚਲੇ ਗਏ ਛੋਟੇ ਦਰੇ ਦਾਇਰੇ 'ਤੇ ਜਾਣ ਦੇ ਨਾਲ ਨਾ ਤਾਂ ਸਾਡੇ ਕਰਮ ਚੰਗੇ ਵੱਧ ਹੋਣਗੇ ਅਤੇ ਨਾ ਸਾਡੇ ਮਨ ਨੂੰ ਪੀਸ ਆਏਗਾ ਕਿਉਂ ਸਾਡੇ ਮਨ ਦੇ ਵਿੱਚ ਹਰ ਵੇਲੇ ਚਿੰਤਾ ਦੇ ਵਰੀ ਰਹੇਗੀ ਉਹ ਸਾਨੂੰ ਡਾਊਟ ਪੈਦਾ ਹੋ ਗਿਆ ਕਹਿੰਦਾ ਕ੍ਰਿਸ਼ਨਾਂ ਦੀ ਗੱਲ ਹੈ ਸਾਡਾ ਮੁਸਲਮਾਨਾਂ ਦੀ ਗੱਲ ਹੈ ਸਾਡਾ ਸਿੱਖਾਂ ਦੀ ਗੱਲ ਹੈ ਗੱਲ ਕਿਸੇ ਦੀ ਵੀ ਨਹੀਂ ਤੁਸੀਂ ਵਿਰਾਗ ਦੇ ਨਾਲ ਗਾਓ ਅਤੇ ਰੱਬ ਖੁਸ਼ ਜੇ ਰੱਬ ਖੁਸ਼ ਹੈ ਤਾਂ ਸਾਰੇ ਪੈਗੰਬਰ ਹੀ ਖੁਸ਼ ਨੇ ਜੇ ਰੱਬ ਖੁਸ਼ ਹੈ ਤਾਂ ਸਾਰੀ ਕਾਇਨਾਤ ਹੀ ਖੁਸ਼ ਜੇ ਰੱਬ ਖੁਸ਼ ਹੈ ਤਾਂ ਖੰਡ ਬ੍ਰਹਿਮੰਡ ਹੀ ਖੁਸ਼ ਇਸ ਕਰਕੇ ਇਹ ਇੱਕ ਜ਼ਹਿਰ ਐਸਾ ਫੈਲਿਆ ਹੋਇਆ ਹੈ ਇਹ ਕਿਹੜਾ ਦਿਨ ਆਇਆ ਗਿਆ ਜਦੋਂ ਜ਼ਹਿਰ ਖਤਮ ਹੋਏਗਾ ਅੱਜ ਸਾਡੇ ਅੱਛੀ ਤਰ੍ਹਾਂ ਵੇਖਿਆ ਜਾਏ ਗੁਰੂ ਨਾਨਕ ਸਾਹਿਬ ਜਦੋਂ ਬੋਲਦੇ ਹੋਣਗੇ ਕਿ ਵੇਦ ਕਤੇਬ ਕਹੋ ਮਤ ਝੂਠਾ ਬੜਾ ਉਸ ਵੇਲੇ ਉਹਨਾਂ ਦਾ ਕੀ ਵਿਜਨ ਹੋਏਗਾ ਕੀ ਉਹਨਾਂ ਨੂੰ ਸ੍ਰਿਸ਼ਟੀ ਨਜ਼ਰ ਆਉਂਦੀ ਹੋਵੇਗੀ ਪਰ ਮੇਰਾ ਖਿਆਲ ਹੈ ਆਹ ਜ਼ਮਾਨਾ ਤਾਂ ਜ਼ਰੂਰ ਉਹਨਾਂ ਦੇ ਖਿਆਲ 'ਚ ਉਸ ਵੇਲੇ ਹੁੰਦਾ ਹੋਵੇਗਾ ਜਦੋਂ ਬੋਲਦੇ ਹੋਣਗੇ ਕਿਉਂ ਕਿਤਾਬ ਕਿਹਨੂੰ ਕਹਿੰਦੇ ਨੇ ਕੁਰਾਨ ਸ਼ਰੀਫ ਕਿਤਾਬ ਕਿਹਨੂੰ ਕਹਿੰਦੇ ਨੇ ਬਾਈਬਲ ਨੂੰ ਕਿਤਾਬ ਕਿਹਨੂੰ ਕਹਿੰਦੇ ਨੇ ਯਹੂਦੀਆਂ ਦੇ ਤੌਰੇ ਨੂੰ ਕਿਤਾਬ ਕਿਹਨੂੰ ਕਹਿੰਦੇ ਨੇ ਜਿਹੜੀ ਚੌਥੀ ਪਾਰਸੀਆਂ ਦੀ ਕਿਤਾਬ ਹੁਣ ਜੇ ਅਸੀਂ ਇਸ ਚੀਜ਼ ਵੱਲੇ ਵੇਖੀਏ ਗੁਰੂ ਨਾਨਕ ਸਾਹਿਬ ਦੇ ਹੁਕਮ ਵੱਲੇ ਅਤੇ ਉੱਥੇ ਮਜ਼ਹਬ ਕਿਹੜਾ ਵੱਖਰਾ ਰਹਿ ਗਿਆ ਧਰਮ ਕਿਹੜਾ ਵੱਖਰਾ ਰਹਿ ਗਿਆ ਪੈਗੰਬਰ ਕਿਹੜਾ ਵੱਖਰਾ ਰਹਿ ਗਿਆ ਉਹ ਤਾਂ ਸਾਰੇ ਵਿਸ਼ਵ ਦਾ ਹੀ ਧਰਮ ਬਣ ਗਿਆ ਕਿਉਂ ਫਿਰ ਮਹਾਰਾਜ ਬੜੇ ਪਿਆਰ ਦੇ ਨਾਲ ਥੋੜ੍ਹੇ ਜ਼ੋਰ ਦੇ ਵੀ ਕਹਿੰਦੇ ਨੇ ਕਿ ਵੇਦ ਕਤੇਬ ਕਹੋ ਮਤ ਝੂਠਾ ਪਰ ਝੂਠਾ ਜੋ ਨਾ ਵਿਚਾਰੇ ਨਾਲ ਅੱਗੇ ਬੜੇ ਜ਼ੋਰ ਦੀ ਕਹਿਤਾ ਕਿ ਤੁਸੀਂ ਇਹਨਾਂ ਦੀ ਨਿੰਦਿਆ ਨਾ ਕਰਨੀ ਵਿਚਾਰ ਕਰੋ ਬਾਈਬਲ ਪੜ੍ਹੋ ਇਹਦੇ ਵਿੱਚ ਸੱਚ ਕੁਰਾਨ ਸ਼ਰੀਫ ਪੜ੍ਹੋ ਇਹਦੇ 'ਚ ਸੱਚ ਯਹੂਦੀਆਂ ਦਾ ਤੌਰਾ ਪੜ੍ਹੋ ਇਹਦੇ 'ਚ ਸੱਚ ਪਾਰਸੀਆਂ ਦੀ ਕਿਤਾਬ ਪੜ੍ਹੋ ਇਹਦੇ 'ਚ ਸੱਚ ਹੈ ਆਉਂਦਾ ਤੁਸੀਂ ਪੜ੍ਹਿਆ ਤਾਂ ਹੈ ਨਹੀਂ ਫਿਰ ਜੇ ਪੜ੍ਹਦੇ ਜੇ ਨਾਲ ਸਮਝਦੇ ਹੈ ਨਹੀਂ ਫਿਰ ਨਿੰਦਿਆ ਕਰਨ ਲੱਗ ਪੈਂਦੇ ਜੀ ਇਸ ਕਰਕੇ ਅੱਜ ਅਸੀਂ ਸਾਰੇ ਲੋਕ ਮੰਦਰਾਂ ਵਿੱਚ ਵੀ ਜਾਂਦੇ ਹਾਂ, ਗੁਰਦੁਆਰਿਆਂ ਵਿੱਚ ਵੀ ਜਾਂਦੇ ਹਾਂ, ਅਸੀਂ ਹਰ ਅਸਥਾਨ 'ਤੇ ਜਾਂਦੇ ਹਾਂ, ਅਤੇ ਫਿਰ ਡਰ ਕਿਉਂ? ਫਿਰ ਵਰੀ ਕਿਉਂ? ਫਿਰ ਨਿੰਦਿਆ ਕਿਉਂ? ਇਹ ਹਰ ਚੀਜ਼ ਸਾਨੂੰ ਰੋਕਦੀ ਹੈ ਕਿ ਆਪ ਦੀਆਂ ਬੁਰਿਆਈਆਂ 'ਤੇ ਕੰਟਰੋਲ ਕਰ ਅਤੇ ਦੂਜੇ ਦੇ ਵਿੱਚ ਚੰਗਿਆਈਆਂ ਵੇਖ। ਇਸ ਵੇਲੇ ਸਾਡੇ ਸਾਰੇ ਵਿਸ਼ਵ ਨੂੰ ਇੱਕੋ ਹੀ ਮੁਸ਼ਕਲ ਪਈ ਹੋਈ ਹੈ। ਜਦੋਂ ਦੂਰੋਂ ਬੰਦਾ ਆਉਂਦਾ ਆਉਂਦਾ ਜੀ, ਉਹ ਕ੍ਰਿਸਚਨ ਆ ਗਿਆ। ਕਿਹੜਾ ਕ੍ਰਿਸਚਨ ਆ ਗਿਆ? ਜੋ ਮੁਸਲਮਾਨ ਆ ਗਿਆ, ਜੋ ਹਿੰਦੂ ਆ ਗਿਆ, ਉਹ ਸਿੱਖ ਆ ਗਿਆ। ਸਾਨੂੰ ਕਿੱਧਰ ਚੀਜ਼ ਗਈ ਜਿਹੜੀ ਗੁਰੂ ਗੋਬਿੰਦ ਸਿੰਘ ਬੜੇ ਜ਼ੋਰ ਦੀ, ਬੜੀ ਮਿੱਠੀ ਆਵਾਜ਼ ਦੇ ਨਾਲ, ਬੜੀ ਧੁਨੀ ਦੇ ਨਾਲ ਕਹਿੰਦੇ ਹੁੰਦੇ ਸੀ, ਮਾਨਸ ਕੀ ਜਾਤ ਸਭ ਇੱਕੋ ਹੀ ਪਛਾਣ ਵੋ। ਉਹ ਕਿੱਧਰ ਗਈਆਂ ਆਵਾਜ਼ਾਂ ਸਾਡੇ ਮਨਾਂ ਦੇ ਵਿੱਚੋਂ, ਜਦੋਂ ਕਹਿੰਦੇ ਹੁੰਦੇ ਸੀ ਕਿ ਰਾਜ ਕਰ ਹੀਮ ਹੋਈ, ਕਾਦਰ ਕਰੀਮ ਹੋਈ, ਦਿਓਰਾ ਮਸੀਤ ਹੋਈ, ਪੂਜਾ ਨਮਾਜ਼ ਹੋਈ। ਉਹ ਜਿਹੜੀਆਂ ਚੀਜ਼ਾਂ ਸੀ ਉਹ ਅੱਜ ਦੇ ਮੌਕੇ 'ਤੇ ਬੋਲਦੇ ਪਏ ਹੁੰਦੇ ਸੀ ਕਿ ਉਹ ਮਹਾਂਪੁਰਖਾਂ ਦਾ ਬੋਲਿਆ ਕਿਸੇ ਪਰਥਾਏ, ਉਹ ਅੰਮ੍ਰਿਤ ਭਰੇ ਭਰਪੂਰਨ। ਇਹ ਨਹੀਂ ਕਿ ਦਸਾਂ ਬੰਦਿਆਂ ਵਾਸਤੇ ਬੋਲਦੇ ਪੈਂਦੇ ਨੇ, ਉਹ ਸਾਰੇ ਵਿਸ਼ਵ ਵਾਸਤੇ ਬੋਲਦੇ ਪੈਂਦੇ ਨੇ। ਉਹਨਾਂ ਦਾ ਬਚਨ ਲੱਖ ਸਾਲ ਅੱਗੇ ਅਤੇ ਲੱਖ ਸਾਲ ਪਿੱਛੇ ਪੂਰਾ ਹੋਏਗਾ, ਕਿ ਉਹ ਵੇਖ ਕੇ ਬੋਲ ਰਹੇ ਨੇ ਦੁਨੀਆਂ 'ਚ। ਅਤੇ ਇਸ ਕਰਕੇ ਸਭ ਤੋਂ ਪਹਿਲਾਂ ਸਾਡੇ ਦਿਲਾਂ 'ਚ ਮੈਂ ਵੇਖਿਆ, ਅਸੀਂ ਰੂਸ ਗਏ ਹਾਂ ਜਦੋਂ, ਇਹ ਦੁਨੀਆਂ 'ਚ ਮੰਨਿਆ ਜਾਂਦਾ ਸੀ ਕਿ ਉਹ ਨਾਸਕਤ ਲੋਕ ਨੇ। ਕਿ ਮੈਨੂੰ ਵਿਜ਼ਨ ਹੋਇਆ ਹੋਇਆ ਸੀ ਬੜੇ ਸਾਲ ਦਾ ਕਿ ਰੂਸ ਐਸਾ ਮੁਲਕ ਹੈ ਜਿਹੜਾ ਸਭ ਤੋਂ ਬਾਲਾ ਧਾਰਮਿਕ ਹੋਏਗਾ। ਉਦੋਂ ਮੈਨੂੰ ਨਾ ਰੂਸ ਦੇ ਨਾਂ ਦਾ ਪਤਾ ਸੀ ਅਤੇ ਨਾ ਮੈਨੂੰ ਕਿਸੇ ਮੁਲਕ ਦੇ ਹੋਰ ਬਹੁਤਿਆਂ ਦਾ ਨਾਵਾਂ ਦਾ ਨਹੀਂ ਸੀ ਪਤਾ। ਫਿਰ ਮੈਂ ਕੋਲ ਮੇਰੇ ਬੈਠਾ ਸੀ, ਮੈਂ ਫਿਰ ਰੂਸ ਕੀ ਹੋਇਆ? ਆਉਂਦੇ ਨੇ ਜੋ ਇੱਕ ਮੁਲਕ ਦਾ ਨਾਂ ਹੈ। ਆਉਂਦੇ ਸੀ ਜੀ ਇੰਨੇ ਉਹ ਧਾਰਮਿਕ ਲੋਕ ਹੋਣਗੇ, ਪਰ ਤੂੰ ਉੱਥੇ ਜਾਏਗਾ ਤੇਰੀ ਬੜੀ ਇੱਜ਼ਤ ਕਰਨਗੇ। ਮੈਂ ਵੇਖਿਆ, ਅਸੀਂ ਰੂਸ ਗਏ, ਟੈਲੀਵਿਜ਼ਨ 'ਤੇ ਵੀ ਬੋਲੇ, ਪਰ ਅੱਜ ਮੈਂ ਵੇਖਿਆ ਹੈ ਹੁਣ ਬੀਬੀਆਂ ਜਿਹੜੀਆਂ ਗਾਈਆਂ ਨੇ ਰੂਸ ਤੋਂ ਜਾਈਆਂ ਹੋਈਆਂ ਨੇ। ਕਈ ਬੀਬੀਆਂ ਚਾਰ ਚਾਰ ਕਿਤਾਬਾਂ ਲਿਖ ਦਿੱਤੀਆਂ, ਕੋਈ ਬੀਬੀਆਂ ਕਿਤਾਬਾਂ ਲਿਖੀ ਜਾਂਦੀਆਂ ਨੇ ਬੈਠੀਆਂ। ਕਿਉਂ? ਉਹਨਾਂ ਦੇ ਉੱਤੇ ਇੰਨਾ ਧਰਮ ਦਾ ਅਸਰ ਪਿਆ ਹੋਇਆ ਹੈ, ਇੰਨਾ ਪਿਆਰ ਦਾ ਅਸਰ ਪਿਆ ਹੋਇਆ ਹੈ ਕਿ ਬੰਦਾ ਸੋਚ ਨਹੀਂ ਸਕਦਾ ਕਿ ਮੁਲਕ ਨਾਸਕਤ ਹੈ ਕਿ ਆਸਕਤ ਹੈ। ਅਸੀਂ ਤਾਂ ਰੋਜ਼ ਹੀ ਬੋਲਦੇ ਰਹਿੰਦੇ ਹਾਂ। ਕਿਉਂ? ਇਹ ਜਦੋਂ ਅਸੀਂ ਬੋਲਦੇ ਹਾਂ ਇਹ ਜਾ ਕੇ ਕਿਤਾਬ ਲਿਖ ਦਿੰਦੇ ਨੇ, ਜੋ ਇੱਥੇ ਸਾਨੂੰ ਵੇਖਦੇ ਨੇ ਉੱਥੇ ਜਾ ਕੇ ਕਿਤਾਬ ਲਿਖ ਦਿੰਦੇ ਨੇ। ਕਿਉਂ? ਇਹਨਾਂ ਦੇ ਮਨ 'ਚ ਖਿੱਚ ਪੈਦਾ ਹੋਈ ਹੈ ਜੀ। ਇਸ ਕਰਕੇ ਦੁਨੀਆਂ 'ਚ ਕੋਈ ਬੰਦਾ ਆਸਕਤ ਨਹੀਂ ਅਤੇ ਕੋਈ ਬੰਦਾ ਨਾਸਕਤ ਨਹੀਂ। ਇਹ ਕਿਹਨੂੰ ਵਿਰਾਗ ਪੈਦਾ ਹੋ ਜਾਣਾ ਹੈ, ਕਿਹਨੂੰ ਗਿਆਨ ਪੈਦਾ ਹੋ ਜਾਣਾ ਹੈ, ਕਿਹਨੂੰ ਪਿਆਰ ਪੈਦਾ ਹੋ ਜਾਣਾ ਹੈ, ਪਰ ਆਪਾਂ ਸਾਰੇ ਇਹਨਾਂ ਚੀਜ਼ਾਂ 'ਚੋਂ ਨਿਕਲੀਏ, ਉੱਪਰ ਉੱਠੀਏ। ਜੀਜਸ ਵੀ ਉੱਥੋਂ ਹੀ ਆਇਆ ਸੀ ਜਿੱਥੋਂ ਗੁਰੂ ਗੋਬਿੰਦ ਸਿੰਘ ਆਏ ਨੇ। ਮੋਜਸ ਵੀ ਉੱਥੋਂ ਹੀ ਆਇਆ ਜਿੱਥੋਂ ਗੁਰੂ ਨਾਨਕ ਸਾਹਿਬ ਆਏ ਨੇ। ਇਹਨਾਂ ਦਾ ਕੋਈ ਵੱਖਰਾ ਰਸਤਾ ਨਹੀਂ ਹੈ, ਕੋਈ ਇਹਨਾਂ ਦਾ ਵੱਖਰਾ ਪ੍ਰਚਾਰ ਨਹੀਂ ਹੈ, ਕੋਈ ਇਹਨਾਂ ਦੀ ਵੱਖਰੀ ਸਿੱਖਿਆ ਨਹੀਂ ਹੈ। ਕਿਉਂ? ਜੀਜਸ ਹੀ ਬੋਲਦਾ ਖੜਾ ਖੜਾ। ਉਹ ਆਉਂਦਾ ਮੇਰਾ ਜਿਹੜਾ ਪਰਮਾਤਮਾ ਹੈ, ਵਾਹਿਗੁਰੂ ਹੈ, ਪਿਤਾ ਹੈ, ਆਉਂਦਾ ਫੁੱਲਾਂ 'ਚ ਵੇਖੋ, ਆਉਂਦਾ ਦਰੱਖਤਾਂ 'ਚ ਵੇਖੋ, ਆਉਂਦਾ ਸਮੁੰਦਰਾਂ 'ਚ ਵੇਖੋ, ਆਉਂਦਾ ਧਰਤੀਆਂ 'ਚ ਵੇਖੋ, ਆਉਂਦਾ ਹਵਾ 'ਚ ਵੇਖੋ, ਆਉਂਦਾ ਸਾਰੀ ਕਾਨਾਤ 'ਚ ਵੇਖੋ। ਹਜ਼ਰਤ ਮੁਹੰਮਦ ਸਾਹਿਬ ਆਇਆ, ਉਹ ਕੀ ਕਹਿੰਦਾ ਹੈ? ਆਉਂਦਾ ਜਿਹੜਾ ਮੇਰਾ ਅੱਲਾ ਕਿੱਥੇ ਵੇਖੋ? ਆਉਂਦਾ ਧਰਤੀਆਂ ਦਾ ਮਾਲਕ ਹੈ, ਅਸਮਾਨਾਂ ਦਾ ਮਾਲਕ ਹੈ, ਸਾਰੀ ਕਾਨਾਤ ਦਾ ਮਾਲਕ ਹੈ। ਕਹਿੰਦਾ ਸਾਰੀ ਸ੍ਰਿਸ਼ਟੀ ਪੈਦਾ ਕਰਨ ਵਾਲਾ ਹੈ। ਆਉਂਦਾ ਅੱਲਾ ਇੱਕ ਨੂਰ ਹੈ, ਤੁਹਾਡੇ ਜੋ ਸਾਰੀ ਸ੍ਰਿਸ਼ਟੀ ਪੈਦਾ ਹੋ ਗਈ। ਗੁਰੂ ਗੋਬਿੰਦ ਸਿੰਘ ਵੀ ਇਹੀ ਗੱਲ ਕਹਿੰਦੇ ਨੇ। ਉਹ ਆਉਂਦੇ ਨੇ ਜਲੇ ਹਰੀ, ਥਲੇ ਹਰੀ, ਗੁਫੇ ਹਰੀ, ਗਿਰੇ ਹਰੀ, ਉਰੇ ਹਰੀ, ਪਰੇ ਹਰੀ। ਅਤੇ ਵੱਖਰਾ ਰੱਬ ਕਿਹੜਾ ਆ? ਰੱਬ ਤਾਂ ਸਾਰੇ ਕਹਿੰਦੇ ਨੇ ਸਰਵ ਵਿਆਪੀ ਹੈ, ਅਤੇ ਵੱਖਰਾ ਮਜ਼ਹਬ ਕਿੱਧਰ ਹੋ ਗਿਆ? ਵੱਖਰੇ ਸਾਡੇ ਪ੍ਰੋਗਰਾਮ ਕਿੱਧਰ ਹੋ ਗਏ? ਜੇ ਅਸੀਂ ਇਹ ਚੀਜ਼ ਨੂੰ ਮਹਿਸੂਸ ਕਰ ਲਈਏ ਕਿ ਜਿਹੜਾ ਵਾਹਿਗੁਰੂ ਨੂੰ ਮੰਨਦਾ ਹੈ ਉਹ ਸਿੱਖ ਬਣ ਗਿਆ, ਹੁਣ ਵਾਹਿਗੁਰੂ ਦਾ ਦਰਖਤ ਵੀ ਮੰਨਦੇ ਨੇ, ਦਰਖਤਾਂ 'ਚ ਲੈਸ ਵਾਹਿਗੁਰੂ ਦਾ ਧਰਤੀ ਵੀ ਬਣਦੀ, ਧਰਤੀ ਵੀ ਸਿੱਖ ਸਮੁੰਦਰ ਵੀ ਮੰਨਦਾ, ਜਿਵੇਂ ਸ਼ਮਾਨ ਹੀ ਮੰਨਦਾ ਰੱਬ ਨੂੰ। ਜੇ ਰੱਬ ਦਾ ਨਾਂ ਵਾਹਿਗੁਰੂ ਤਾਂ ਫਿਰ ਸਾਰੇ ਵਾਹਿਗੁਰੂ ਨੂੰ ਮੰਨਣ ਵਾਲੇ ਨੇ। ਅਤੇ ਜੇ ਅਸੀਂ ਕਹੀਏ ਕਿ ਮੁਸਲਮਾਨ ਹੈ ਜਿਹੜਾ ਉਹ ਅੱਲਾਹ ਨੂੰ ਮੰਨਣ ਵਾਲਾ, ਤਾਂ ਅੱਲਾਹ ਨੂੰ ਤਾਂ ਸਾਰਾ ਵਿਸ਼ਵ ਹੀ ਮੰਨਦਾ। ਅੱਲਾਹ ਤਾਂ ਧਰਤੀਆਂ 'ਚ ਵੀ ਹੈ, ਦਰੱਖਤਾਂ 'ਚ ਵੀ ਹੈ, ਸਾਰੀ ਕਾਇਨਾਤ 'ਚ ਛਾਇਆ, ਫਿਰ ਸਾਰੇ ਮੁਸਲਮਾਨ। ਅਤੇ ਜੇ ਕਹੀਏ ਤਾਂ ਅਸੀਂ ਕ੍ਰਿਸਚਨ ਬਣਨਾ, ਤਾਂ ਕ੍ਰਿਸਚਨ ਤਾਂ ਹੁੰਦਾ ਹੀ ਉਹ ਜਿਹੜਾ ਪ੍ਰਚਾਰ ਕਰਨ ਵਾਲਾ ਹੈ, ਜਿਹੜਾ ਉਹਨਾਂ ਦਾ ਹੈੱਡ ਹੈ, ਜਿਹੜੇ ਉਹਨਾਂ ਦਾ ਰੱਬ ਹੈ, ਉਹ ਦੰਦਾ ਹੈ ਕਿ ਜਿਹੜਾ ਮੇਰਾ ਪਿਤਾ ਹੈ ਉਹ ਸਭ ਛਾਇਆ ਹੈ। ਅਤੇ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਉੱਪਰ ਉੱਠੋ, ਫਿਰ ਹੀ ਗਿਆਨ ਹੋਏਗਾ। ਹੁਣ ਸਾਡੇ ਘਰਾਂ ਦੇ ਵਿੱਚ ਲੜਾਈਆਂ ਕਿਉਂ ਨੇ? ਸਾਡੇ ਘਰਾਂ ਦੇ ਵਿੱਚ ਕੰਮ ਕਾਰ 'ਚ ਰੁਕਾਵਟਾਂ ਕਿਉਂ ਨੇ? ਸਾਡੇ ਘਰਾਂ ਦੇ ਵਿੱਚ ਨਰਵਸ ਕਿਉਂ ਨੇ? ਅਸੀਂ ਇੱਕ ਐਸੇ ਰਸਤੇ ਗ੍ਰਹਿਣ ਕੀਤੇ ਹੋਏ ਨੇ, ਅਸੀਂ ਬੈਠਿਆਂ ਬੈਠਿਆਂ ਪੈਗੰਬਰ ਦੀ ਨਿੰਦਿਆ ਕਰ ਦਿੰਦੇ ਹਾਂ। ਅਤੇ ਹੁਣ ਆਉਂਦਾ ਉਹ ਕੀ ਹੈ, ਬਾਣੀ 'ਚ ਆਉਂਦਾ ਹੈ, ਸਭ ਤੇ ਹਮ ਬੁਰੇ ਹਮ ਤੇ ਭਲਾ ਸਭ ਕੁਛ। ਮਹਾਰਾਜ ਨੇ ਮੈਂ ਆਪਣੇ ਅੰਦਰ ਵੇਖਿਆ ਅਤੇ ਮੇਰੇ ਨਾਲੋਂ ਸਾਰੇ ਲੋਕ ਚੰਗੇ ਨੇ, ਕਿੱਡੀ ਵੱਡੀ ਗੱਲ ਕਹਿ। ਫਿਰ ਕਹਿੰਦਾ ਆਪਣੇ ਗੁਰਬਾਣ ਮੈਂ ਸਿਰ ਨੀਵਾ ਕਰ ਦੇਖ, ਕਹਿੰਦਾ ਜਦੋਂ ਕਿਸੇ ਦੀ ਬੁਰਿਆਈ ਨਜ਼ਰ ਆਵੇ ਆਪਦੇ ਅੰਦਰ ਚਲਾ ਜਾ। ਇਸ ਕਰਕੇ ਇਹ ਪੱਕੀ ਚੀਜ਼ ਹੈ, ਇਸ ਵੇਲੇ ਅਸੀਂ ਹਰ ਧਰਮ ਸਥਾਨ 'ਤੇ ਜਾਂਦੇ ਹਾਂ ਪਰ ਅਸੀਂ ਹੁਕਮ ਨਾ ਸੁਣਦੇ ਹਾਂ ਅਤੇ ਨਾ ਮੰਨਦੇ ਹਾਂ, ਕਿਉਂ ਹੁਕਮ ਸਾਨੂੰ ਇੱਕੋ ਹੀ ਹੋਈ ਜਾਂਦਾ, ਜਾਂਦੇ ਹਾਂ ਸੱਚ ਬੋਲੋ, ਪਿਆਰ ਕਰੋ, ਹਰ ਇੱਕ ਵਿੱਚ ਪਰਮਾਤਮਾ ਨੂੰ ਵੇਖੋ, ਕਿਸੇ ਦਾ ਦਿਲ ਨਾ ਦਿਖਾਓ, ਕਿਸੇ ਧੀ ਭੈਣ ਵਾਲੇ ਮਾੜਾ ਨਾ ਵੇਖੋ, ਕਿਸੇ ਇਨਸਾਨ ਵਾਲੇ ਮਾੜਾ ਨਾ ਵੇਖੋ, ਕਿਸੇ ਦੇ ਹੱਕ ਵਾਲੇ ਮਾੜਾ ਨਾ ਵੇਖੋ। ਸਾਨੂੰ 24 ਘੰਟੇ ਕਹਿੰਦਾ ਰਹਿੰਦਾ, ਅਸੀਂ ਸਾਰਾ ਕੁਛ ਕਰਕੇ ਸਵੇਰੇ ਫਿਰ ਚਲੇ ਜਾਂਦੇ ਹਾਂ। ਹੁਣ ਇਹਦਾ ਮਤਲਬ ਕੀ ਹੋਇਆ ਕਿ ਅਸੀਂ ਅੱਜ ਆਪਦਾ ਸਾਡਾ ਪਿਤਾ ਪਰਮਾਤਮਾ ਹੈ, ਅਸੀਂ ਰੋਜ਼ ਹੀ ਉਹਨੂੰ ਚੈਲੰਜ ਕਰਦੇ ਹਾਂ, ਜਾ ਕੇ ਆਉਂਦੇ, ਤੇਰਾ ਹੁਕਮ ਤਾਂ ਮੰਨਣਾ ਕੋਈ ਨਹੀਂ, ਮੈਂ ਤੇਰੇ ਘਰ 'ਚ ਜ਼ਰੂਰ ਆਵਾਂਗੇ। ਪਰ ਵੱਡੀ ਚੀਜ਼ ਕੀ ਹੈ, ਹੁਕਮ ਮੰਨਿਆ ਹੋਇਆ ਪ੍ਰਵਾਨ ਖਸਮੇ ਕਾ ਮਹਿਲ ਪਾਏ। ਫਿਰ ਮਹਾਰਾਜ ਕਹਿੰਦੇ ਨੇ ਜੇ ਹੁਕਮ ਨਹੀਂ ਮੰਨਣਾ ਤਾਂ ਫਿਰ ਤੁਹਾਡਾ ਕਲਿਆਣ ਤਾਂ ਹੋਣਾ ਕੋ ਨਹੀਂ, ਤੁਹਾਨੂੰ ਪ੍ਰਾਪਤੀ ਤਾਂ ਹੋਣੀ ਕੋ ਨਹੀਂ। ਹੁਣ ਇਸ ਵੇਲੇ ਸਾਰੇ ਵਿਸ਼ਵ 'ਚ ਵਰੀ, ਸਾਰੇ ਵਿਸ਼ਵ ਦੇ ਵਿੱਚ ਕ੍ਰੋਧ ਹੈ, ਸਾਰੇ ਵਿਸ਼ਵ ਦੇ ਵਿੱਚ ਬਹੁਤ ਭਾਰੀ ਈਰਖਾ ਹੈ। ਕਿਉਂ ਈਰਖਾ ਹੈ? ਅਸੀਂ ਪੈਗੰਬਰਾਂ ਦੇ ਨਾਲ ਕਲੈਸ਼ ਕੀਤੀ ਬੈਠੇ ਹਾਂ। ਹੁਣ ਪੈਗੰਬਰ ਕੀ ਕਹਿੰਦਾ ਹੈ? ਇੱਕ ਦਿਨ ਜੀਜਸ ਬੋਲਦਾ ਬੋਲਦਾ ਕਹਿੰਦਾ ਹੈ, ਕਹਿੰਦਾ ਜੇ ਕੋਈ ਤੁਹਾਡਾ ਕੋਟ ਲਾ ਕੇ ਲੈ ਜਾਂਦੇ ਮਗਰ ਭੱਜ ਕੇ ਕਮੀਜ਼ ਵੀ ਦੇ ਦਿਓ, ਸ਼ਾਇਦ ਉਹਨੂੰ ਕਮੀਜ਼ ਦੀ ਲੋੜ ਹੋਵੇ। ਫਿਰ ਇੱਕ ਦਿਨ ਬੈਠਾ ਅਸੀਂ ਬੜੇ ਪਿਆਰ 'ਚ, ਸਦਾ ਹੀ ਪਿਆਰ 'ਚ ਰਹਿੰਦੇ ਨੇ, ਤਾਂ ਕਹਿੰਦਾ ਜੇ ਕੋਈ ਇਸ ਗੱਲ 'ਤੇ ਚਪੇੜ ਮਾਰੇ ਤਾਂ ਵੀ ਅੱਗੇ ਕਰ ਦੇ, ਹੁਣ ਕਿਹੜੀ ਸਿੱਖਿਆ ਮੰਨਦਾ? ਹੁਣ ਇਹਦੇ ਨਾਲ ਜਦੋਂ ਮੁਹੰਮਦ ਸਾਹਿਬ ਕਹਿੰਦਾ ਹੈ, ਆਉਂਦਾ ਜੇ ਅੱਲਾ ਰਹਿਮਤ ਕਰਦਾ ਤਾਂ ਬੰਦਾ ਕਿਉਂ ਨਹੀਂ ਰਹਿਮਤ ਕਰਦਾ? ਬੰਦੇ ਨੂੰ ਕਿਉਂ ਕ੍ਰੋਧ ਆਉਂਦਾ? ਬੰਦਾ ਕਿਉਂ ਬੰਦੇ ਨੂੰ ਬੰਦਾ ਮਾਰਦਾ? ਕਿਹੜਾ ਜਮਲ ਕਰ ਰਿਹਾ? ਇਸ ਕਰਕੇ ਹਰ ਬੰਦਾ ਸਾਡਾ ਪਿਆਰ ਇਸ ਕਰਕੇ ਇੱਕ ਦੂਜੇ ਨਾਲ ਨਹੀਂ, ਅਸੀਂ ਪੈਗੰਬਰਾਂ ਦੇ ਹੁਕਮ 'ਚ ਪੂਰੀ ਬਗਾਵਤ ਕਰਕੇ ਬੈਠੇ ਹੋਏ ਹਾਂ, ਅਸੀਂ ਪੂਰਾ ਉਹਨੂੰ ਚੈਲੰਜ ਕਰਕੇ ਬੈਠੇ ਹੋਏ ਹਾਂ ਵੀ ਜੋ ਤੂੰ ਕਹਿੰਦਾ ਅਸੀਂ ਉਹ ਨਹੀਂ ਕਰਨਾ। ਅਤੇ ਹੈ ਬੜੀ ਛੋਟੀ ਚੀਜ਼, ਗਿਆਨ ਦੇ ਅੱਗੇ ਕੋਈ ਕਿਲ੍ਹਾ ਨਹੀਂ ਬੜਾ ਵੱਡਾ, ਗਿਆਨ ਦੇ ਅੱਗੇ ਕੋਈ ਕਈ ਅੱਗੇ ਸ਼ਹਿਰ ਨਹੀਂ ਆਉਂਦੇ ਜਿਹੜੇ ਪਾਰ ਕਰਨੇ ਪੈਂਦੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਪਮੀਰੀ ਕੇ ਪਾਤ ਮੈਂ, ਹਾਲੇ ਪਮੀਰੀ ਜੋੜਦੀ ਹੈ ਤਾਂ ਬੜਾ ਖੰਭ ਪਤਲਾ ਹੁੰਦਾ ਹੈ। ਮਹਾਰਾਜ ਕਹਿੰਦਾ ਇਦੋਂ ਵੀ ਛੋਟਾ ਪਤਲਾ ਜਿਹੜਾ ਗਿਆਨ ਦੇ ਅੱਗੇ ਆਇਆ ਹੋਇਆ ਤੁਹਾਡੇ, ਪਰ ਉਹ ਗਿਆਨ ਕਦੋਂ ਦੂਰ ਹੋਏਗਾ? ਜਦੋਂ ਅਸੀਂ ਕਹਾਂਗੇ ਸੱਤ ਬਚਨ, ਹੁਕਮ ਮੰਨਿਆ ਹੋਇਆ ਪ੍ਰਵਾਨ ਖਸਮੇ ਕਾ ਮਹਿਲ ਪਾਇਸ। ਇਸ ਕਰਕੇ ਰੱਬ ਨਾਲ ਪਿਆਰ ਕਰੋ। ਕਿਹੜੇ ਰੱਬ ਨਾਲ? ਜਿਹੜਾ ਰੱਬ ਜੀਜਸ ਨੇ ਦੱਸਿਆ, ਜਿਹੜਾ ਰੱਬ ਗੁਰੂ ਗੋਬਿੰਦ ਸਿੰਘ ਨੇ ਦੱਸਿਆ, ਜਿਹੜਾ ਰੱਬ ਹਜ਼ਰਤ ਮੁਹੰਮਦ ਸਾਹਿਬ ਨੇ ਦੱਸਿਆ, ਜਿਹੜਾ ਰੱਬ ਮੋਜਸ ਨੇ ਦੱਸਿਆ। ਹੁਣ ਅਸੀਂ ਕਿਉਂ ਵੰਡੀਆਂ ਪਾਈ ਬੈਠੇ? ਸਾਨੂੰ ਤਰੈਣ ਗਲਤ ਦਿੱਤੀ ਗਈ, ਸਾਨੂੰ ਸਿੱਖਿਆ ਗਲਤ ਦਿੱਤੀਆਂ ਗਈਆਂ। ਹੁਣ ਉਹ ਸਿੱਖਿਆ ਦਾ ਸਾਡੇ 'ਤੇ ਅਸਰ ਹੋ ਗਿਆ, ਸਾਡੇ 'ਤੇ ਇਫੈਕਟ ਹੋ ਗਿਆ। ਹੁਣ ਜਦੋਂ ਕੋਈ ਬੰਦਾ ਜ਼ਹਿਰ ਪੀ ਲੈਂਦਾ, ਹੁਣ ਦਾ ਜ਼ਹਿਰ ਹੌਲੀ ਹੌਲੀ ਫਿੱਟ ਕਰ ਜਾਂਦਾ ਬਾਡੀ 'ਚ। ਸਾਡੇ 'ਤੇ ਜਿਹੜਾ ਭੈੜਾ ਪ੍ਰਚਾਰ ਹੈ, ਇਹ ਸਾਡੇ ਦਿਮਾਗ 'ਤੇ ਫਿੱਟ ਕੀਤੀ ਬੈਠਾ, ਖਿਆਲ ਕੀਤੀ ਬੈਠਾ ਹਰ ਵੇਲੇ, ਠੀਕ ਚੀਜ਼ ਇੱਕ ਹੀ ਚੀਜ਼ ਹੋਈ। ਇਸ ਕਰਕੇ ਇਹਨਾਂ ਗੱਲਾਂ ਨੂੰ ਮਤ ਭੁੱਲੋ। ਜੇ ਤੁਹਾਡੇ ਦਿਲ ਦੇ ਅੰਦਰ ਰੱਬ ਦਾ ਪਿਆਰ ਹੈ ਤਾਂ ਫਿਰ ਸਾਰੇ ਧਰਮ ਉੱਥੋਂ ਹੀ ਪੈਦਾ, सारे मजहब ही उतों ही पैदा होए, सारी कायनात ही उतों पैदा हुई है। तो इस करके हर पैगंबर ने बड़िया बड़िया व्डिया साढ़े वास्ते कागना कीतिया, हर पैगंबर ने साढ़े वास्ते बड़े बड़े व्डिया कुरबानियां कीतिया। क्यों? तुहानू सारयां नू पता है कि जीजस क्रॉस ते चढ़ गया लोगों के भले वास्ते। हजरत मोहम्मद साहब की सारी खानदानी शहीद हो गई लोगों की मदद करने वास्ते, उन्हें दो तरह से भी शहीद हो गए, जवाई भी शहीद हो गया, उन्होंने आप दे आप भी मार के बाहर कढ़िया गया मक्का शरीफ चो। इस करके बारह के बारह चेले शहीद हो गए जीजे से। क्यों? सच वास्ते। गुरु गोबिंद सिंह की सारी खानदानी शहीद हो गई कादे वास्ते? साड़ी बेहतरी वास्ते, सानू धार्मिक बनाने वास्ते, सानू एक अच्छे इंसान बनाने वास्ते, सानू एक प्रैशर के थले कढ़न वास्ते। साढ़े तो बड़े प्रैशर, उन्होंने प्रैशर थलों कढ़ के फिर उन्होंने सानू रब नाल जोड़िया, फिर सच के नाल जोड़िया, फिर सानू उन्हें छत्री बनाया। किहड़ा छत्री? जिंदे च बार बार कृष्ण महाराज कही जाते हैं अर्जन छत्री धर्म की पालना कर। छत्री धर्म की पालना की होंगी? कभी जुल्म दे सहमत ना हो, कभी किसी के उत्ते प्रैशर ना पाओ, कभी किसी का हक ना मारो। तो गुरु गोबिंद सिंह ने आप दे तरीके दे नाल उस छत्री धर्म की सिक्ख्या दिती, फिर उनका नाम खालसा धरिया गया। अर्जन नूं बार बार कृष्ण महाराज ही कही जाते उस छत्री की पालना करने वास्ते। रामचंद्र महाराज 14 साल बनवास चले गए, फिर उस छत्री की पालना करने वास्ते साडे ऋषियों उस वेले दबाया जा रहा, साडे मंत्रां नूं उस वेले बंद किया जा रहा, साडियां समग्रियां दे विच उस वेले खत्म हो चुके सी माल सारे। फिर उस वेले तीर ते कमान फड़िया ते छत्री धर्म की पालना। इस करके सारिया पैगंबरां ने इक्को ही काम किया दुनिया चाण के, जुल्म नूं दबाया ते जिहड़ा धर्म है उहनूं हवारिया। यही सारयां दा प्रोग्राम रहा, यही सारयां दी सिक्ख्या रही है, यही सारयां दा प्यार रहा। हुण पिछे जिहड़े आपां दिन मनाए ने जी, माता भी क्यों आई? उस वेले देवतियां तो राज चला गया। अज किड्डा वड्डा दिन मनाया जांदा, 9-10 दिन नराते कीते जांदे ने, फिर उस वेले वड्डा दिन मनाया जांदा है। क्यों मनाया जांदा है? उस वेले भी एक राज छा चुके, उस वेले देवतियां दे राज खोए गए, उस वेले वो दबाए गए। सब तो वड्डा इंद्र मनिया जांदा, उनका भी राज खो लिया। फिर महाराज चंडी के पाठ से लिखते हैं, फिर माता ने प्रगति इसे करके हुई, फिर आण के तो राजबुद्धि का नाश किया। तो जेले उन्होंने देवते से उन्होंने जय की, उन्होंने फिर राज दिते। तो फिर महाराज कहिंदा आई भी फतेह वास्ते, राजबुद्धि को नाश करने वास्ते, तो फिर खीर के भोग पाते ने। हुई भवानी लोप, देवा को राज दे। उनका इन्ना ही काम सी कि राजबुद्धि का नाश करना, तो देवत्या राज फिर लेप हो ना, वो जम्मी तो ना वो मरी, वो अज भी जिंदा बैठी। इस करके असी सारे लोग खुले दायरे के ना रब नू मनीए। गुरु गोबिंद सिंह नू मनन वाला बंदा कभी कट्टण नहीं होएगा, गुरबाणी नू मत्था टेकण वाला बंदा कभी कट्टण नहीं होएगा। उन्हू सब दे विच रब नज़र आएगा, उन्हू कभी कोई वक्री जात वक्री कौम वक्रा धर्म नज़र नहीं आएगा। क्यों? उन्हें सीखी ऐसी प्यार वाली। हुण गुरु नानक साहब बार बार कहिंदे ने सभे सांझी वार सदायां दा कोई ना दिसे बहरा जीओ, आंदा जिहड़ा मेरा रब है वो सारे विश्व का रब है, वो सारयां दे विच छाया होया है, उहदे तो कोई बार नहीं, वो सब दे विच आपदी रोशनी दे रहा है, सब दे विच आपदा ज्ञान दे रहा है, सब दे विच आपदा प्यार दे रहा है। फिर महाराज कहिंदे निकट वसे दूर बतावो, उहदा हथ पैर तो भी नेड़े आ, ते उहनूं आंदे जी कितें दूर बैठा, दूर कित्थे बैठा, वो तो तुहाडे अंदर ही है। जिवें गुरु नानक पातशाह कहिंदे ने क्या बन खोजन जाए काठ ही खोजो पाई। तो इस करके कोई बहुते महाराज ने फलोसफियां नहीं दसिया हुई, सीधे ही दसिया होया है। जे कोई नौकरी करता तो वह भी पाठ नाम जपेगा, जे कोई दुकान करता तो वह भी नाम जपेगा, जे कोई खेतीबाड़ी करता तो भी आपका नाम जप सकता। क्यों? हर महकमे महाराज ने ਯਾਦ ਦਿੱਤੀ ਹੋਈ ਕਿ ਨਾਲੇ ਆਪਦੇ ਕੰਮ ਕਰੋ, ਹਾਥ ਪਾਉਂ ਸੇ ਕਾਮ ਕਰ ਚੀਤ ਨਿਰੰਜਨ ਨਾਲ, ਕਹਿੰਦਾ ਹੱਥਾਂ ਨਾਲ ਕੰਮ ਕਰ, ਪੈਰਾਂ ਨਾਲ ਤੁਰ, ਅਤੇ ਕਹਿੰਦਾ ਨਾਲ ਜਵਾਨ ਦੇ ਨਾਲ ਨਾਮ ਜਪ, ਖਿਆਲ ਜਲੇ ਨੇ ਵਾਹਿਗੁਰੂ ਦੀ ਬਲੈਸਿੰਗ ਲੈ, ਵਾਹਿਗੁਰੂ ਦੀ ਮਿਹਰ ਲੈ, ਵਾਹਿਗੁਰੂ ਦੀ ਬਖਸ਼ਿਸ਼ ਲੈ, ਕਿਉਂ ਇਹ ਬੜਾ ਭਾਰੀ ਸਮਾਂ ਤੁਹਾਡੇ ਵਾਸਤੇ, ਪੌੜੀ ਛੁਟਕੀ ਫਿਰ ਹੱਥ ਨਾ ਆਵੇ, ਇਹ ਮਾਨਸ ਦੇਹ ਤੁਹਾਨੂੰ ਫਿਰ ਨਹੀਂ ਮਿਲਣਾ। ਅਸੀਂ ਇਹਨਾਂ ਮਾਨਸ ਦੇਹ ਦੇ ਵਿੱਚ ਹੀ ਚੌਂਕੜੀ ਮਾਰ ਸਕਦੇ ਹਾਂ, ਇਸ ਜਨਮ ਦੇ ਵਿੱਚ ਹੀ ਮੈਡੀਟੇਸ਼ਨ ਕਰ ਸਕਦੇ ਹਾਂ, ਇਸ ਜਨਮ ਦੇ ਵਿੱਚ ਹੀ ਅਸੀਂ ਧਰਮ ਨੂੰ ਕਮਾਈ ਕਰ ਸਕਦੇ ਹਾਂ, ਅਤੇ ਜਿਹੜੇ ਦੂਜੇ ਜਨਮ ਨੇ ਉਹ ਤਾਂ ਇੱਕ ਭੋਗ ਜੂਨੀ, ਇਨਸਾਨ ਕਰਮ ਜੂਨੀ ਹੈ, ਦੂਜੀਆਂ ਜੂਨਾਂ ਭੋਗ ਜੂਨੀ ਨੇ। ਦਰਖਤ ਵੀ ਜੂਨ ਖੜ੍ਹਾ, ਜਾਨਵਰ ਵੀ ਜੂਨ ਫਿਰ ਰਹੇ ਨੇ, ਹਰ ਜੂਨ ਹੈ, ਪਰ ਉਹਨਾਂ ਭੋਗ ਕੇ ਚਲੇ ਜਾਣਾ ਹੈ, ਅਸੀਂ ਆਪਦਾ ਕਰਮ ਬਦਲ ਲੈਣਾ। ਅਤੇ ਇਸ ਕਰਕੇ ਸਵੇਰੇ ਉੱਠੋ ਅਤੇ ਸਭ ਤੋਂ ਪਹਿਲਾਂ ਦਾ ਸ਼ੁਕਰੀਆ ਕਰੋ ਜਿਹਨੇ ਰਾਤ ਮੰਜਾ ਦਿੱਤਾ ਹੈ, ਉਹਦਾ ਸ਼ੁਕਰੀਆ ਕਰੋ ਜਿਹਨੇ ਰਾਤ ਨੀਂਦਰ ਦਿੱਤੀ ਹੋਈ, ਉਹਦਾ ਸ਼ੁਕਰੀਆ ਕਰੋ ਜਿਹਨੇ ਸਾਨੂੰ ਸਾਰਾ ਕੁਛ ਦਿੱਤਾ ਹੋਇਆ ਹੈ, ਅਤੇ ਅਸੀਂ ਨਾਮ ਵੀ ਨਹੀਂ ਜਪਿਆ ਤਾਂ ਸਵੇਰੇ ਖਾਣਾ ਫਿਰ ਤਿਆਰ ਹੈ। ਫਿਰ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਦੇਖ ਤਾਂ ਹੈ ਪਰ ਦੇਰ ਤਾਂ ਨਾ ਹਾਰੇ, ਕਹਿੰਦਾ ਤੂੰ ਅੱਜ ਮੇਰੀ ਨੌਕਰੀ ਕੀਤੀ ਹੈ ਨਹੀਂ, ਪਰ ਮੈਂ ਤੇਰੀ ਗਾਇਰ ਹਾਜ਼ਰੀ ਲਾਉਂਦਾ ਹੀ ਹੈ ਨਹੀਂ, ਤੂੰ ਤਾਂ ਕਈ ਕੀ ਮਹੀਨੇ ਹੀ ਪਾਠ ਨਹੀਂ ਕਰਦਾ, ਕਈ ਕੀ ਮਹੀਨੇ ਹੀ ਮੈਡੀਟੇਸ਼ਨ ਨਹੀਂ ਕਰਦਾ, ਪਰ ਉਹਨੇ ਤੇਰੀ ਗੈਰ ਹਾਜ਼ਰੀ ਹੈ ਨਹੀਂ, ਮੈਂ ਰੋਜ਼ ਹੀ ਤੈਨੂੰ ਖਾਣਾ ਦੇਣਾ, ਰੋਜ਼ ਹੀ ਤੈਨੂੰ ਕੱਪੜਾ ਦੇਣਾ, ਰੋਜ਼ ਹੀ ਤੈਨੂੰ ਮੰਜਾ ਦੇਣਾ।